ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪਹਿਲਾ। ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ। ਅਵਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮੁਸਾਵੇ। ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ। ਅਵਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮੁਸਾਵੇ। ਹੋਏ ਮੁਸਲਿਮ ਦੀਨ ਮੁਹਾਣੇ, ਮਰਨ ਜੀਵਨ ਕਾ ਭਰਮ ਚੁਕਾਵੇ। ਰੱਬ ਕੀ ਰਜਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੇ। ਤਾਂ ਨਾਨਕ ਸਰਬ ਜੀਆਂ ਮਿਹਰਮਤ ਹੋਏ, ਤਾਂ ਮੁਸਲਮਾਨ ਕਹਾਵੇ। ਤਾਂ ਨਾਨਕ ਸਰਬ ਜੀਆਂ ਮਿਹਰਮਤ ਹੋਏ, ਤਾਂ ਮੁਸਲਮਾਨ ਕਹਾਵੇ। ਮੁਸਲਮਾਨ ਕਹਾਵਣ ਮੁਸ਼ਕਲ ਜਾ ਹੋਏ ਤਾਂ ਮੁਸਲਮਾਨ ਕਹਾਵੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਅਤੇ ਨਾਲ ਹੀ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਸਰਵਣ ਕਰਕੇ ਆਪਣੇ ਜੀਵਨ ਨੂੰ ਅਤੇ ਆਪਣੇ ਸਮੇਂ ਨੂੰ ਸਫਲਾ ਕਰ ਰਹੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਆਪ ਨਾਰਾਇਣ ਕਲਾ ਤਾਰ ਜਗਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ, ਜਾਹਰ ਪੀਰ ਜਗਤ ਗੁਰ ਬਾਬਾ, ਸਾਰੇ ਵਿਸ਼ਵ ਦੇ ਸਾਂਝੇ ਸਤਿਗੁਰੂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਸਭ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕੋਈ ਮੁਸਲਮਾਨ ਆ ਗਿਆ, ਉਸਨੂੰ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ। ਕੋਈ ਹਿੰਦੂ ਆ ਗਿਆ, ਉਸਨੂੰ ਚੰਗਾ ਧਰਮੀ ਹਿੰਦੂ ਬਣਾਉਣ ਦਾ ਉਪਦੇਸ਼ ਦਿੱਤਾ। ਕੋਈ ਪੁਰੋਹਿਤ ਆ ਗਿਆ, ਕੋਈ ਪੰਡਿਤ ਆ ਗਿਆ, ਚਾਹੇ ਕੋਈ ਜੈਨੀ ਆ ਗਿਆ, ਬੋਧੀ ਆ ਗਿਆ, ਈਸਾਈ ਆ ਗਿਆ, ਮੁਸਾਈ ਆ ਗਿਆ, ਜਿਹੜਾ ਵੀ ਗੁਰੂ ਨਾਨਕ ਦੇ ਦਰ 'ਤੇ ਆਇਆ, ਸਤਿਗੁਰੂ ਨੇ ਸਭ ਨੂੰ ਉਪਦੇਸ਼ ਦਿੱਤਾ ਹੈ। ਇਸ ਮਾਝ ਰਾਗ ਦੀ ਵਾਰ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਝ ਖਾਸ ਮੁਸਲਮਾਨਾਂ ਦੇ ਪ੍ਰਥਾਏ ਸ਼ਲੋਕ ਉਚਾਰਨ ਕੀਤੇ ਹਨ ਔਰ ਇਹਨਾਂ ਦੀ ਉਥਾਨਕਾ ਵੀ ਮਹਾਂਪੁਰਖੇ ਦੱਸਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸੁਲਤਾਨਪੁਰ ਦੇ ਵਿੱਚ ਬਿਰਾਜਮਾਨ ਸਨ ਤਾਂ ਉਸ ਵੇਲੇ ਦੌਲਤ ਖਾਂ ਨਵਾਬ ਉਹ ਵੀ ਗੁਰੂ ਮਹਾਰਾਜ ਦਾ ਮੁਰੀਦ ਬਣ ਗਿਆ। ਬਹੁਤ ਸਾਰੇ ਸ਼ਰਈ ਅਤੇ ਕੱਟੜ ਮੁਸਲਮਾਨ ਜਿਨ੍ਹਾਂ ਦਾ ਆਗੂ ਸ਼ਾਹੀ ਕਾਜੀ ਸੀ ਉਹ ਗੁਰੂ ਮਹਾਰਾਜ ਦੇ ਨਾਲ ਆ ਕੇ ਤਰ੍ਹਾਂ ਤਰ੍ਹਾਂ ਦੀ ਚਰਚਾ ਵੀ ਕਰਦੇ, ਆਪਣੇ ਮਤ ਨੂੰ ਉੱਚਾ ਦੱਸਣ ਦੇ ਲਈ ਕਈ ਤਰ੍ਹਾਂ ਦੇ ਸਵਾਲ ਵੀ ਕਰਦੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ। ਇਹ ਸ਼ਲੋਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਮੁਸਲਮਾਨਾਂ ਦੇ ਪ੍ਰਥਾਏ ਉਚਾਰਨ ਕੀਤਾ ਹੈ ਜਿਹੜੇ ਆਪਣੇ ਆਪ ਨੂੰ ਮੋਮਨ ਅਖਵਾਉਂਦੇ ਹਨ, ਬੜੇ ਸ਼ਰੀਫ ਅਤੇ ਸਾਊ ਸਦਵਾਉਂਦੇ ਹਨ, ਪਰ ਅੰਦਰ ਉਹਨਾਂ ਦੇ ਹੰਕਾਰ ਹੈ, ਤਕੱਬਰ ਹੈ, ਈਰਖਾ ਹੈ, ਨਫ਼ਰਤ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਆਖਿਆ, ਤੁਸੀਂ ਮੁਸਲਮਾਨ ਨਹੀਂ। ਜੇ ਤੁਸੀਂ ਸਹੀ ਮੁਸਲਮਾਨ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਹ ਜਿਹੜੇ ਅਸੂਲ ਨੇ, ਸਿਧਾਂਤ ਨੇ, ਉਪਦੇਸ਼ ਹਨ, ਆਦੇਸ਼ ਹਨ, ਇਹਨਾਂ ਨੂੰ ਮੰਨਣਾ ਪਵੇਗਾ। ਇਹਨਾਂ ਪੁੱਛਿਆ, ਦੱਸੋ ਮੁਸਲਮਾਨ ਬਣਨ ਦੇ ਲਈ ਸਾਨੂੰ ਕਿਹੜੇ ਆਦੇਸ਼ ਅਤੇ ਉਪਦੇਸ਼ ਮੰਨਣੇ ਪੈਣਗੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ। ਲੋ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਮਹਲਾ ਪਹਿਲਾ। ਮੁਸਲਮਾਨ ਕਹਾਵਣ ਮੁਸ਼ਕਲ, ਜਾ ਹੋਏ ਤਾਂ ਮੁਸਲਮਾਨ ਕਹਾਵੇ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੁਸਲਮਾਨ ਭਰਾਵਾਂ ਨੂੰ ਇਹ ਉਪਦੇਸ਼ ਦਿੰਦੇ ਹਨ, ਮੁਸਲਮਾਨ ਕਹਾਉਣਾ ਬਹੁਤ ਮੁਸ਼ਕਲ ਹੈ। ਸਹੀ ਅਰਥਾਂ ਦੇ ਵਿੱਚ ਮੁਸਲਮਾਨ ਬਣਨਾ ਅਤੇ ਆਪਣੇ ਆਪ ਨੂੰ ਸਹੀ ਮੁਸਲਮਾਨ ਅਖਵਾਉਣਾ ਬਹੁਤ ਔਖੀ ਗੱਲ ਹੈ। ਜਾਂ ਹੋਏ ਤਾਂ ਮੁਸਲਮਾਨ ਕਹਾਵੇ। ਹਜ਼ੂਰ ਕਹਿੰਦੇ ਨੇ ਜੇਕਰ ਜਿਹੜੇ ਹੇਠਾਂ ਅਸੂਲ ਦੱਸੇ ਹਨ, ਆਦੇਸ਼ ਦਿੱਤੇ ਹਨ, ਉਪਦੇਸ਼ ਦਿੱਤੇ ਹਨ, ਜਿਹੜਾ ਉਹਨਾਂ ਨੂੰ ਧਾਰਨ ਕਰ ਲਵੇ, ਉਹਨਾਂ ਦੇ ਪਾਬੰਦ ਹੋ ਜਾਵੇ ਤਾਂ ਮੁਸਲਮਾਨ ਕਹਾਵੇ। ਉਹ ਆਪਣੇ ਆਪ ਨੂੰ ਧਰਮੀ ਮੁਸਲਮਾਨ ਅਖਵਾ ਸਕਦਾ ਹੈ।
ਅਵਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮੁਸਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਵਲ ਦਾ ਅਰਥ ਹੈ ਸਭ ਤੋਂ ਪਹਿਲਾਂ, ਔਲ ਦਾ ਅਰਥ ਹੈ ਜਿਹੜੇ ਔਲੀਏ ਮਹਾਂਪੁਰਖ ਨੇ। ਇੱਕ ਮੁਸਲਮਾਨਾਂ ਦਾ ਫਾਰਸੀ ਦਾ ਲਫ਼ਜ਼ ਹੈ ਵਲੀ। ਵਲੀ ਕਹਿੰਦੇ ਨੇ ਜਿਹੜੇ ਰੱਬ ਦੇ ਪਿਆਰੇ ਨੂੰ, ਕੋਈ ਬੰਦਗੀ ਕਰਨ ਵਾਲੇ ਮਹਾਂਪੁਰਖ ਨੂੰ ਵਲੀ ਕਹਿੰਦੇ ਨੇ, ਧਾਰਮਿਕ ਆਗੂ ਨੂੰ ਵੀ ਵਲੀ ਕਹਿੰਦੇ ਨੇ। ਅਤੇ ਔਲ ਜਾਂ ਔਲੀਆ ਵਲੀ ਦਾ ਬਹੁ ਵਚਨ ਹੈ। ਅਵਲ ਔਲ ਦੀਨ ਕਰ ਮਿੱਠਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਕਿਸੇ ਨੇ ਮੁਸਲਮਾਨ ਬਣਨਾ ਹੈ, ਅਵਲ ਦਾ ਅਰਥ ਹੈ ਸਭ ਤੋਂ ਪਹਿਲਾਂ, ਉਸਨੂੰ ਔਲ ਦਾ ਅਰਥ ਹੈ ਜਿਹੜੇ ਔਲੀਏ ਧਾਰਮਿਕ ਆਗੂ ਮਹਾਂਪੁਰਖ ਨੇ, ਜੋ ਉਹਨਾਂ ਨੇ ਦੀਨ ਦਾ ਅਰਥ ਹੈ ਈਮਾਨ, ਜੋ ਤੁਹਾਨੂੰ ਉਹਨਾਂ ਨੇ ਰਾਹ ਦੱਸਿਆ ਹੈ ਧਰਮ ਦਾ ਮਾਰਗ, ਉਹਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ। ਦੂਸਰੇ ਨੰਬਰ 'ਤੇ ਮਸਕਲ ਮਾਨਾ, ਜਿਹੜਾ ਤੁਹਾਡੇ ਮਨ ਨੂੰ ਮੋਹ ਦਾ, ਹਉਮੈ ਹੰਕਾਰ ਦਾ ਜੰਗਾਲ ਲੱਗਿਆ ਹੋਇਆ ਹੈ ਔਰ ਇਸ ਨੂੰ ਸੇਵਾ ਸਿਮਰਨ ਨਾਮ ਦੀ ਕਮਾਈ ਕਰਕੇ ਮਸਕਲ ਦਾ ਅਰਥ ਹੈ ਇਸ ਨੂੰ ਸਾਫ਼ ਕਰਨਾ ਚਾਹੀਦਾ। ਮਸਕਲ ਦਾ ਅਰਥ ਹੈ ਜਿਵੇਂ ਲੋਹੇ ਨੂੰ ਜੰਗਾਲ ਲੱਗ ਜਾਵੇ, ਰੇਗ ਮਾਲ ਦੇ ਨਾਲ ਕਸਾ ਕੇ ਉਸਨੂੰ ਸਾਫ਼ ਕੀਤਾ ਜਾਂਦਾ। ਹਜ਼ੂਰ ਕਹਿੰਦੇ ਮਸਕਲ ਮਾਨਾ ਜਿਹੜਾ ਸਾਡੇ ਮਨ ਨੂੰ ਮੋਹ ਦਾ ਹਉਮੈ ਹੰਕਾਰ ਦਾ ਜੰਗਾਲ ਲੱਗਿਆ ਹੋਇਆ ਅਤੇ ਇਸ ਨੂੰ ਗੁਰੂ ਸ਼ਬਦ ਦੀ ਕਮਾਈ ਦਾ ਮਸਕਲਾ ਕਰਕੇ ਰੇਗ ਮਾਲ ਕਸਾ ਕੇ ਅਤੇ ਇਸ ਨੂੰ ਸਾਫ਼ ਕਰੇ, ਮਾਲ ਮਸਾਵੈ ਅਤੇ ਇਹਦੇ ਨਾਲ ਹੀ ਜਿਹੜਾ ਉਸਦੇ ਪਾਸ ਮਾਲ ਹੈ, ਅਸਬਾਬ ਹੈ, ਧਨ ਦੌਲਤ ਹੈ, ਪਦਾਰਥ ਹੈ, ਔਰ ਉਹ ਰੱਬ ਦੇ ਨਾਂ 'ਤੇ ਗਰੀਬਾਂ ਨੂੰ ਲੁਟਾ ਦੇਵੇ, ਲੋੜਵੰਦਾਂ ਦੀ ਲੋੜ ਪੂਰੀ ਕਰੇ, ਉਹ ਆਪਣੇ ਆਪ ਨੂੰ ਮੁਸਲਮਾਨ ਅਖਵਾ ਸਕਦਾ ਹੈ।
ਓਏ ਮੁਸਲਮ ਦੀਨ ਮੁਹਾਣੇ, ਮਰਨ ਜੀਵਨ ਕਾ ਭਰਮ ਚੁਕਾਵੇ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੋਏ ਮੁਸਲਮ, ਬਈ ਉਹੀ ਅਸਲੀ ਮੁਸਲਮ ਮੁਸਲਮਾਨ ਹੋ ਸਕਦਾ ਹੈ। ਅਤੇ ਦੀਨ ਮੁਹਾਣਾ ਜਿਹੜਾ ਦੀਨ ਧਰਮ ਦਾ ਮੁਹਾਣਾ ਕੀ ਹੈ, ਮਲਾ ਭਾਵ ਧਾਰਮਿਕ ਆਗੂ, ਉਹੀ ਮੁਸਲਮਾਨ ਦੀਨ ਦਾ ਮੁਹਾਣਾ ਭਾਵ ਆਪਣੇ ਆਪ ਨੂੰ ਧਾਰਮਿਕ ਆਗੂ ਸਦਵਾ ਸਕਦਾ ਹੈ। ਮਰਨ ਜੀਵਨ ਕਾ ਪਰਮ ਚੁਕਾਵੈ, ਜਿਹੜਾ ਜੀਵਨ ਅਤੇ ਮਰਨ ਦਾ ਪਰਮ ਚੁਕਾ ਦੇਵੇ। ਇਹਦਾ ਮਤਲਬ ਇਹ ਹੈ ਜਿਸ ਦੇ ਮਨ ਦੇ ਵਿੱਚ ਬਹੁਤਾ ਜੀਵਨ ਦੀ ਇੱਛਾ ਨਾ ਹੋਵੇ ਅਤੇ ਮਰਨ ਦਾ ਡਰ ਵੀ ਨਾ ਹੋਵੇ, ਇਹ ਮਰਨ ਅਤੇ ਜੀਵਨ ਦਾ ਜਿਹੜਾ ਡਰ ਸਾਰਾ ਚੁਕਾ ਦੇਵੇ, ਉਹ ਅਸਲੀ ਆਪਣੇ ਆਪ ਨੂੰ ਦੀਨ ਦਾ ਮੁਹਾਣਾ, ਧਰਮ ਦਾ ਆਗੂ ਅਤੇ ਸ਼ਰ੍ਹਾਂ ਦਾ ਮਜ਼ਹਬ ਦਾ ਮਲਾਹ ਅਤੇ ਆਪਣੇ ਆਪ ਨੂੰ ਸਹੀ ਮੁਸਲਮਾਨ ਅਖਵਾ ਸਕਦਾ ਹੈ।
ਰੱਬ ਕੀ ਰਜ਼ਾ ਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਹੀ ਮੁਸਲਮਾਨ ਬਣਨ ਦੇ ਲਈ ਇਹ ਮਰਨ ਜੀਵਨ ਦਾ ਭਰਮ ਚੁਕਾਉਣਾ ਪਵੇਗਾ ਅਤੇ ਨਾਲ ਹੀ ਰੱਬ ਕੀ ਰਜਾਏ ਮੰਨੇ ਸਿਰ ਉੱਪਰ, ਜੋ ਉਸ ਰੱਬ ਦੀ ਖੁਦਾ ਦੀ ਅੱਲਾਹ ਤਾਲਾ ਦੀ ਰਜ਼ਾ ਹੈ ਉਹਨੂੰ ਆਪਣੇ ਸਿਰ ਉੱਤੇ ਮੰਨੇ। ਇਹਦਾ ਮਤਲਬ ਇਹ ਹੈ ਸੁੱਖ ਮਿਲੇ ਦੁੱਖ ਮਿਲੇ, ਚਾਹੇ ਪਰਮੇਸ਼ਰ ਕੁਛ ਦੇ ਦੇਵੇ ਚਾਹੇ ਖੋ ਲਵੇ, ਹਰ ਹਾਲਤ ਵਿੱਚ ਚਾਹੇ ਸੁੱਖ ਮਿਲੇ ਚਾਹੇ ਦੁੱਖ ਮਿਲੇ, ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਜੁੜਿਆ ਰਹੇ, ਦੁੱਖ ਵਿੱਚ ਸੁੱਖ ਮਨਾਈ ਵਾਲੀ ਅਵਸਥਾ ਵਿੱਚ ਵਿਚਰੇ। ਹਜ਼ੂਰ ਕਹਿੰਦੇ ਨੇ ਜਿਹੜਾ ਇਸ ਤਰ੍ਹਾਂ ਰੱਬ ਦੀ ਰਜ਼ਾ ਨੂੰ ਆਪਣੇ ਸਿਰ ਉੱਤੇ ਮੰਨਦਾ ਹੈ, ਕਰਤਾ ਮੰਨੇ ਆਪ ਗਵਾਵੈ, ਅਤੇ ਫਿਰ ਉਸ ਕਰਤਾ ਪੁਰਖ ਨੂੰ ਹੀ ਆਪਣਾ ਮਾਲਕ ਸਮਝੇ ਅਤੇ ਆਪ ਗਵਾਵੈ ਅਤੇ ਆਪਾ ਭਾਵ ਗਵਾ ਦੇਵੇ। ਉਸ ਰੱਬ ਦੀ ਰਜ਼ਾ ਨੂੰ ਕਿਵੇਂ ਮੰਨਣਾ ਹੈ, ਜਦੋਂ ਤਾਂ ਪਰਮੇਸ਼ਰ ਸੁੱਖ ਦਿੰਦਾ ਹੈ ਉਸ ਵੇਲੇ ਤਾਂ ਅਸੀਂ ਸਾਰੇ ਖੁਸ਼ ਹੁੰਦੇ ਹਾਂ, ਅਤੇ ਜਦੋਂ ਕਿਧਰੇ ਦੁੱਖ ਆ ਜਾਂਦਾ ਹੈ ਉਸ ਵੇਲੇ ਅਸੀਂ ਸਾਰੇ ਹੀ ਡੋਲ ਜਾਂਦੇ ਹਾਂ। ਕਈ ਵਾਰੀ ਪਰਮੇਸ਼ਰ ਦੇ ਉੱਤੇ ਵੀ ਗਿਲੇ ਸ਼ਿਕਵੇ ਕਰਨੇ ਸ਼ੁਰੂ ਕਰ ਦਿੰਦੇ ਹਾਂ। ਰੱਬ ਦੀ ਰਜ਼ਾ ਨੂੰ ਸਿਰ ਉੱਤੇ ਮੰਨਣਾ, ਦੁੱਖ ਅਤੇ ਸੁੱਖ ਨੂੰ ਸਮਾਨ ਕਰਕੇ ਸਮਝਣਾ, ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਪੂਰਨੇ ਪਾ ਕੇ ਸਮਝਾਏ, ਤੱਤੀ ਤਵੀ 'ਤੇ ਚੌਂਕੜਾ ਮਾਰ ਕੇ ਬੈਠੇ ਨੇ, ਸੀਸ ਉੱਤੇ ਗਰਮ ਰੇਤ ਪੈ ਰਹੀ ਹੈ, ਉਸ ਵੇਲੇ ਸਤਿਗੁਰੂ ਮਹਾਰਾਜ ਦੇ ਮੁੱਖੋਂ ਕੋਈ ਗਿਲਾ ਸ਼ਿਕਵਾ ਨਹੀਂ ਨਿਕਲ ਰਿਹਾ, ਬਲਕਿ ਇਹ ਉਪਦੇਸ਼ ਦੇ ਰਹੇ ਹਨ, ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਹੈ ਰੱਬ ਦੀ ਰਜ਼ਾ ਨੂੰ ਮੰਨਣਾ। ਹੁਣ ਅਸੀਂ ਤੇ ਮਾੜਾ ਜਿਹਾ ਦੁੱਖ ਆਉਂਦਾ ਉਸੇ ਵੇਲੇ ਘਬਰਾ ਜਾਂਦੇ, ਸਾਡੇ ਮਨ ਡੋਲ ਜਾਂਦੇ ਨੇ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਹੀ ਮੁਸਲਮਾਨ ਸਹੀ ਧਰਮੀ ਬਣਨ ਦੇ ਵਾਸਤੇ ਰੱਬ ਦੀ ਰਜ਼ਾ ਨੂੰ ਵੀ ਆਪਣੇ ਸਿਰ ਉੱਤੇ ਮੰਨਣਾ ਪਵੇਗਾ, ਦੁੱਖ ਅਤੇ ਸੁੱਖ ਨੂੰ ਸਮਾਨ ਕਰਕੇ ਸਮਝਣਾ ਪਵੇਗਾ ਅਤੇ ਨਾਲ ਉਸ ਕਰਤਾ ਪੁਰਖ ਵਾਹਿਗੁਰੂ ਨੂੰ ਆਪਣਾ ਮਾਲਕ ਮੰਨਣਾ ਪਵੇਗਾ ਅਤੇ ਨਾਲ ਹੀ ਆਪ ਗਵਾਵੈ ਆਪਾ ਭਾਵ ਹੰਕਾਰ ਵੀ ਗਵਾਉਣਾ ਪਏਗਾ।
ਨਾਨਕ ਸਰਬ ਜੀਆ ਮਿਹਰਮਤ ਹੋਏ, ਤਾ ਮੁਸਲਮਾਨ ਕਹਾਵੇ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਜਿਹੜੇ ਮੁਸਲਮਾਨ ਲੋਕ ਨੇ ਅਤੇ ਜਿਹੜੇ ਦੂਸਰੇ ਗੈਰ ਮੁਸਲਮਾਨ ਨੇ ਉਹਨਾਂ ਤੋਂ ਨਫ਼ਰਤ ਕਰਦੇ ਨੇ, ਉਹਨਾਂ ਨੂੰ ਕਾਫਰ ਵੀ ਕਹਿੰਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਮੁਸਲਮਾਨ ਨੂੰ ਐਸਾ ਨਹੀਂ ਕਰਨਾ ਚਾਹੀਦਾ, ਬਲਕਿ ਤੋ ਨਾਨਕ ਸਰਬ ਜੀਆਂ ਮਿਹਰਮਤ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਸ ਮੁਸਲਮਾਨ ਭਰਾ ਨੂੰ ਸਾਰੇ ਜੀਵਾਂ 'ਤੇ ਮਿਹਰਮਤ ਹੋਏ ਦਾ ਅਰਥ ਹੈ ਦਿਆਲੂ ਕਿਰਪਾਲੂ ਹੋਣਾ ਚਾਹੀਦਾ, ਸਭ 'ਤੇ ਦਇਆ ਕਰਨੀ ਚਾਹੀਦੀ ਹੈ, ਸਭ 'ਤੇ ਤਰਸ ਕਰਨਾ ਚਾਹੀਦਾ ਹੈ ਅਤੇ ਸਾਰਿਆਂ ਦੀ ਦੁੱਖ ਨਿਵਰਤੀ ਲਈ ਉਪਾਅ ਕਰਨਾ ਚਾਹੀਦਾ ਹੈ, ਤਾਂ ਹੀ ਉਹ ਆਪਣੇ ਆਪ ਨੂੰ ਸਹੀ ਧਰਮੀ ਅਖਵਾ ਸਕਦਾ ਹੈ। ਤਾਂ ਮੁਸਲਮਾਨ ਕਹਾਵੇ, ਤਾਂ ਹੀ ਉਹ ਆਪਣੇ ਆਪ ਨੂੰ ਅਸਲੀ ਮੁਸਲਮਾਨ ਅਖਵਾ ਸਕਦਾ ਹੈ ਜਦੋਂ ਰੱਬ ਦੀ ਰਜ਼ਾ ਨੂੰ ਆਪਣੇ ਸਿਰ ਉੱਤੇ ਮੰਨੇਗਾ ਅਤੇ ਇਸ ਦੇ ਨਾਲ ਹੀ ਸਾਰੇ ਜੀਵਾਂ 'ਤੇ ਖੁਸ਼ ਹੋਵੇਗਾ, ਸਾਰਿਆਂ ਜੀਵਾਂ ਨੂੰ ਇੱਕੋ ਦ੍ਰਿਸ਼ਟੀ ਨਾਲ ਵੇਖੇਗਾ ਅਤੇ ਪ੍ਰਸੰਨ ਹੋਵੇਗਾ ਅਤੇ ਫਿਰ ਉਹ ਧਰਮੀ ਹੋ ਸਕਦਾ ਹੈ ਅਤੇ ਤਾਂ ਹੀ ਉਹ ਮੁਸਲਮਾਨ ਅਖਵਾ ਸਕਦਾ ਹੈ।
ਮਹਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਚੁਕਾਵੇ।
ਹੁਣ ਅੱਗੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਤੇ ਦੱਸ ਦਿੱਤਾ ਬਈ ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ, ਤੇ ਪਰ ਮਹਾਰਾਜ ਆਪ ਕਿਰਪਾ ਕਰੋ ਸਾਨੂੰ ਇਹ ਦੱਸੋ ਵੀ ਗੁਰਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਹਦਾ ਅੱਗੇ ਜਵਾਬ ਦੇ ਰਹੇ ਹਨ, ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਇੱਥੇ ਵਿਸਰਾਮ ਹੈ, ਤਜ ਮਾਨ ਅਵਮਾਨ ਤਜ ਮਾਇਆ ਅਹੰਕਾਰ ਚੁਕਾਵੇ। ਹਜ਼ੂਰ ਕਹਿੰਦੇ ਨੇ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਸਭ ਤੋਂ ਪਹਿਲਾਂ ਕਾਮ ਕ੍ਰੋਧ ਝੂਠ ਅਤੇ ਨਿੰਦਾ, ਇਹਨਾਂ ਨੂੰ ਪਰ ਹਰ ਦਾ ਅਰਥ ਹੈ ਛੱਡਣਾ ਪਵੇਗਾ, ਅਤੇ ਫਿਰ ਦੂਸਰੇ ਨੰਬਰ 'ਤੇ ਤਜ ਮਾਇਆ ਅਹੰਕਾਰ ਚੁਕਾਵੇ, ਮਾਇਆ ਦਾ ਮੋਹ ਛੱਡ ਕੇ, ਅਤੇ ਜਿਹੜਾ ਮਾਇਆ ਦਾ ਅਹੰਕਾਰ ਹੈ ਜਾਂ ਵਿਦਿਆ ਦਾ, ਜਾਤੀ ਦਾ, ਗੁਣ ਦਾ, ਕਿਸੇ ਕਿਸਮ ਦਾ ਵੀ ਜਿਹੜਾ ਹੰਕਾਰ ਹੈ ਇਹਨੂੰ ਵੀ ਚੁਕਾ ਦਿੰਦਾ ਹੈ, ਉਹੀ ਅਸਲੀ ਧਰਮੀ ਗੁਰਸਿੱਖ ਅਤੇ ਧਾਰਮਿਕ ਆਗੂ ਬਣਨ ਦੇ ਯੋਗ ਹੋ ਸਕਦਾ ਹੈ।
ਤਜ ਕਾਮ ਕਾਮਨੀ ਮੋਹ ਤਜੈ ਤਾਂ ਅੰਜਨ ਮਾਹੇ ਨਿਰੰਜਨ ਪਾਵੇ।
ਇਸ ਦੇ ਨਾਲ ਹੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤਜ ਕਾਮ, ਜਿਹੜੇ ਕਾਮ ਦਾ ਅਰਥ ਹੈ ਵਿਕਾਰ, ਸੈਕਸ ਦੀ ਭਾਵਨਾ ਵੀ ਛੱਡਣੀ ਪਵੇਗੀ ਜੇ ਰੱਬ ਨੂੰ ਮਿਲਣਾ ਹੈ, ਆਪਣੇ ਮਨ 'ਤੇ ਆਪਣੀਆਂ ਇੰਦਰੀਆਂ 'ਤੇ ਕੰਟਰੋਲ ਕਰਨਾ ਪਵੇਗਾ। ਸਿਆਣੇ ਪੁਰਸ਼ਾਂ ਨੇ 8 ਪ੍ਰਕਾਰ ਦਾ ਕਾਮ ਲਿਖਿਆ ਹੈ, ਸਰਵਣ ਸਿਮਰਨ ਔ ਕੀਰਤਨ ਚਿਤਵਨ ਬਾਤ ਇਕੰਤ ਦ੍ਰਿੜ ਸੰਕਲਪ ਪ੍ਰਯਤਨ ਤਨ ਪ੍ਰਾਪਤ ਅਸ਼ਟ ਕਹੰਤ। ਇਹ 8 ਪ੍ਰਕਾਰ ਦਾ ਸੈਕਸ ਲਿਖਿਆ ਗ੍ਰੰਥਾਂ ਦੇ ਵਿੱਚ। ਹਜ਼ੂਰ ਕਹਿੰਦੇ ਨੇ ਉਸਨੂੰ ਕਾਮ ਵੀ ਛੱਡਣਾ ਪਵੇਗਾ, ਵਿਕਾਰ ਨੂੰ ਵੀ ਛੱਡਣਾ ਪਵੇਗਾ, ਅਤੇ ਕਾਮਨੀ ਮੋਹ ਤਜੈ, ਕਾਮਨੀ ਦਾ ਅਰਥ ਹੈ ਇਸਤਰੀ ਦਾ ਮੋਹ ਵੀ ਉਸਨੂੰ ਛੱਡਣਾ ਪਵੇਗਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤਜ ਅੰਜਨ ਮਾਹੇ ਨਿਰੰਜਨ ਪਾਵੇ, ਤਾਂ ਅੰਜਨ ਮਾਹੇ, ਫਿਰ ਉਹ ਅੰਜਨ ਦਾ ਅਰਥ ਹੈ ਸੁਰਮਾ, ਸੁਰਮੇ ਦਾ ਰੰਗ ਕਾਲਾ ਹੁੰਦਾ ਅਤੇ ਇਹ ਜਿਹੜਾ ਸੰਸਾਰ ਹੈ ਇਹ ਵੀ ਕੱਜਲ ਦਾ ਕੋਠੜਾ ਹੀ ਹੈ। ਸਤਿਗੁਰੂ ਕਹਿੰਦੇ ਨੇ ਫਿਰ ਉਹ ਇਸ ਕੱਜਲ ਦੇ ਕੋਠੇ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਨਿਰੰਜਨ ਪਾਵੇ, ਨਿਰੰਜਨ ਦਾ ਅਰਥ ਹੈ ਮਾਇਆ ਰੂਪੀ ਅੰਜਨ ਤੋਂ ਰਹਿਤ ਕੌਣ ਹੈ, ਅਕਾਲ ਪੁਰਖ ਵਾਹਿਗੁਰੂ। ਉਹ ਇਸ ਸੰਸਾਰ ਰੂਪੀ ਅੰਜਨ ਕੱਜਲ ਦੇ ਕੋਠੜੇ ਵਿੱਚ ਰਹਿੰਦਾ ਹੋਇਆ ਉਸ ਨਿਰੰਜਨ ਅਕਾਲ ਪੁਰਖ ਨੂੰ ਪ੍ਰਾਪਤ ਕਰ ਸਕਦਾ ਹੈ।
ਤਜ ਮਾਨ ਅਭਿਮਾਨ ਪ੍ਰੀਤ ਸੁਤ ਧਾਰਾ ਤਜ ਪਿਆਸ ਆਸ ਰਾਮ ਲਿਵ ਲਾਵੇ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਧਾਰਮਿਕ ਆਗੂ ਕਿਹੋ ਜਿਹਾ ਹੋਣਾ ਚਾਹੀਦਾ, ਤਜ ਮਾਨ ਅਭਿਮਾਨ ਪ੍ਰੀਤ ਸੁਤ ਧਾਰਾ, ਵੀ ਜਿਹੜਾ ਆਪਣਾ ਗੁਣ ਦਾ ਵੀ ਮਾਣ ਛੱਡ ਦੇਵੇ, ਆਪਣੀ ਵਿਦਿਆ ਦਾ ਵੀ ਅਭਿਮਾਨ ਗੁਆ ਦੇਵੇ, ਜਾਤੀ ਦਾ ਵਰਨ ਆਸ਼ਰਮ ਦਾ ਵੀ ਹੰਕਾਰ ਮੇਟ ਦੇਵੇ। ਪ੍ਰੀਤ ਸੁੱਤ ਦਾਰਾ ਅਤੇ ਨਾਲ ਹੀ ਪੁੱਤਰ ਅਤੇ ਦਾਰਾ ਇਸਤਰੀ ਦੀ ਪ੍ਰੀਤੀ ਵੀ ਛੱਡ ਦੇਵੇ। ਐਵੇਂ ਨਾ ਮੋਹ ਦੇ ਵਿੱਚ ਖਚਤ ਹੋਇਆ ਰਹੇ। ਤਜ ਪਿਆਸ ਆਸ ਰਾਮ ਲਿਵ ਲਾਵੈ। ਹਜ਼ੂਰ ਕਹਿੰਦੇ ਨੇ ਪਿਆਸ ਛੱਡ ਕੇ, ਜਿਹੜੀ ਮਾਇਆ ਦੀ ਪਿਆਸ ਹੈ, ਪਦਾਰਥਾਂ ਦੀ ਭੁੱਖ ਹੈ, ਇਹਨੂੰ ਛੱਡ ਕੇ ਅਤੇ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਦੀ ਆਸ ਕਰੇ। ਜਾਂ ਤਜ ਪਿਆਸ ਆਸ, ਜਿਹੜੀ ਆਸਾ ਦੀ ਪਿਆਸ ਹੈ, ਭਾਵ ਆਸਾ ਅਤੇ ਤ੍ਰਿਸ਼ਨਾ, ਇਹਨੂੰ ਛੱਡ ਦੇਵੇ ਅਤੇ ਰਾਮ ਲਿਵ ਲਾਵੈ ਅਤੇ ਉਸ ਰਮੇ ਹੋਏ ਵਿਆਪਕ ਸਰੂਪ ਵਾਹਿਗੁਰੂ ਦੇ ਵਿੱਚ ਆਪਣੀ ਚਿੱਤ ਬਿਰਤੀ ਨੂੰ ਜੋੜ ਲਵੇ।
ਨਾਨਕ ਸਾਚਾ ਮਨ ਵਸੈ, ਸਾਚ ਸ਼ਬਦ ਹਰ ਨਾਮ ਸਮਾਵੈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਸਾਚਾ ਮਨ ਵਸੈ। ਹਜ਼ੂਰ ਕਹਿੰਦੇ ਨੇ ਫਿਰ ਉਹ ਸੱਚਾ ਵਾਹਿਗੁਰੂ ਉਹਦੇ ਮਨ ਦੇ ਵਿੱਚ ਆ ਕੇ ਵਸ ਜਾਂਦਾ। ਸਾਚ ਸ਼ਬਦ ਹਰ ਨਾਮ ਸਮਾਵੈ, ਪਰ ਉਸਦੇ ਮਨ ਦੇ ਵਿੱਚ ਆ ਕੇ ਸੱਚਾ ਵਾਹਿਗੁਰੂ ਵਸਦਾ ਹੈ, ਜਿਹੜਾ ਸੱਚੇ ਸ਼ਬਦ ਦੁਆਰਾ ਹਰ ਨਾਮ ਸਮਾਵੈ, ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ। ਭਾਵ ਗੁਰ ਉਪਦੇਸ਼ ਦੁਆਰਾ ਜੋ ਉਸਨੂੰ ਨਾਮ ਮਿਲਿਆ ਹੈ, ਮੂਲ ਮੰਤਰ, ਗੁਰ ਮੰਤਰ, ਪੰਜਾਂ ਪਿਆਰਿਆਂ ਤੋਂ ਲੈ ਕੇ, ਅਤੇ ਜਿਹੜਾ ਫਿਰ ਉਸਦੇ ਵਿੱਚ ਲੀਨ ਹੁੰਦਾ, ਜਦੋਂ ਅਸੀਂ ਵਾਹਿਗੁਰੂ ਮੰਤਰ ਦਾ, ਮੂਲ ਮੰਤਰ ਦਾ ਜਾਪ ਕਰਦੇ ਹਾਂ, ਅਭਿਆਸ ਕਰਦੇ ਹਾਂ, ਉਸ ਵੇਲੇ ਸਾਡਾ ਮਨ, ਸਾਡੀ ਸੁਰਤ ਉਹਦੇ ਵਿੱਚ ਲੀਨ ਹੋ ਜਾਵੇ ਅਤੇ ਸਤਿਗੁਰੂ ਕਹਿੰਦੇ ਨੇ ਫਿਰ ਉਹ ਸੱਚਾ ਵਾਹਿਗੁਰੂ ਆਪ ਪਾ ਕੇ ਮਨ ਦੇ ਵਿੱਚ ਵਸਦਾ ਹੈ।
ਔੜੀ ਰਾਜੇ ਰਹੀਅਤ ਸਿੱਖਦਾਰ ਕੋਈ ਨਾ ਰਹਿਸੀਓ।
ਹੁਣ ਪੌੜੀ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਵੈਰਾਗਮਈ ਸਿੱਖਿਆ ਬਖਸ਼ਿਸ਼ ਕਰਦੇ ਹਨ। ਗੁਰਮੁਖੋ ਰਾਜੇ ਰਈਅਤ ਸਿੱਖਦਾਰ, ਦੁਨੀਆਂ ਵਿੱਚ ਚਾਹੇ ਰਾਜੇ ਨੇ, ਚਾਹੇ ਰਈਅਤ ਦਾ ਅਰਥ ਹੈ ਪਰਜਾ ਹੈ, ਰਿਆਇਆ ਹੈ, ਅਤੇ ਚਾਹੇ ਸਿੱਖਦਾਰ ਕੋਈ ਦੁਨੀਆਂ ਦੇ ਸਰਦਾਰ ਨੇ, ਕੋਈ ਜਥੇਦਾਰ ਨੇ, ਕੋਈ ਨਾ ਰਹਿਸੀਓ, ਪਰ ਇਹਨਾਂ ਵਿੱਚੋਂ ਸਰੀਰਕ ਤੌਰ 'ਤੇ ਕੋਈ ਵੀ ਹਮੇਸ਼ਾ ਨਹੀਂ ਰਹਿ ਸਕਦਾ।
ਹੱਟ ਪਟਣ ਬਾਜ਼ਾਰ ਹੁਕਮੀ ਟਹਿਸਿਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਆ ਜਿਹੜੇ ਵੱਡੇ ਵੱਡੇ ਸ਼ਹਿਰ ਨੇ, ਪਟਣ ਦਾ ਅਰਥ ਸ਼ਹਿਰ, ਜਿਹੜੇ ਵੱਡੇ ਵੱਡੇ ਸ਼ਹਿਰ ਨੇ ਅਤੇ ਉਹਨਾਂ ਦੇ ਵਿੱਚ ਵੱਡੇ ਵੱਡੇ ਬਾਜ਼ਾਰ ਬਣੇ ਹੋਏ ਨੇ, ਬੜੇ ਬੜੇ ਸਟੋਰ ਬਣੇ ਹੋਏ ਨੇ, ਅਤੇ ਉਹਨਾਂ ਵਿੱਚ ਹੱਟ ਦਾ ਅਰਥ ਹੈ ਜਿਹੜੀਆਂ ਦੁਕਾਨਾਂ ਬਣੀਆਂ ਹੋਈਆਂ ਨੇ। ਹੁਕਮੀ ਟਹਿਸੀਓ, ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੋਇਆ ਅਤੇ ਉਹਨਾਂ ਸਾਰਿਆਂ ਨੇ ਹੀ ਟਹਿਸੀਓ ਦਾ ਅਰਥ ਟਹਿ ਜਾਣਾ ਹੈ।
ਅੱਗੇ ਬੰਕ ਦੁਆਰ ਮੂਰਖ ਜਾਣੇ ਆਪਣੇ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪੱਕੇ ਬੰਕ ਦੁਆਰ, ਜਿਹੜੇ ਬੜੇ ਪੱਕੇ ਮਜ਼ਬੂਤ ਮਹਿਲ ਬਣਾਏ ਹੋਏ ਨੇ, ਅਤੇ ਬੰਕ ਦੁਆਰ ਜਿਨ੍ਹਾਂ ਦੇ ਦਰਵਾਜ਼ੇ, ਬੰਕ ਦਾ ਅਰਥ ਹੈ ਕਲਬੂਤੀ, ਅਤੇ ਬੜੇ ਸੁੰਦਰ ਦਰਵਾਜ਼ੇ ਜਿਨ੍ਹਾਂ ਦੇ ਬਣਾਏ ਹੋਏ ਨੇ, ਅਤੇ ਮੂਰਖ ਜਾਣਾ ਹੈ ਆਪਣੇ, ਜਿਹੜਾ ਮੂਰਖ ਮਨੁੱਖ ਹੈ, ਮੂਰਖ ਬੰਦਾ ਹੈ, ਔਰ ਉਹਨਾਂ ਨੂੰ ਆਪਣੇ ਜਾਣਦੇ, ਭਾਵ ਜਿਹੜੇ ਬੜੇ ਸੁੰਦਰ ਦਰਵਾਜ਼ੇ ਅਤੇ ਬੜੇ ਬੜੇ ਪੱਕੇ ਮਹਿਲ ਬਣਾਏ ਹੋਏ ਨੇ ਜਿਨ੍ਹਾਂ ਵਿੱਚ ਅਸੀਂ ਰਹਿੰਦੇ ਹਾਂ, ਪਰ ਹਜ਼ੂਰ ਕਹਿੰਦੇ ਮੂਰਖ ਬੰਦਾ ਉਹਨਾਂ ਨੂੰ ਆਪਣੇ ਜਾਣਦਾ ਹੈ ਅਤੇ ਗੁਰਮੁਖ ਵਾਹਿਗੁਰੂ ਦੀ ਦਾਤ ਸਮਝਦੇ ਹਨ।
ਦਰਬ ਭਰੇ ਭੰਡਾਰ ਰੀਤੇ ਇੱਕ ਖਣੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਆਹ ਜਿਹੜੇ ਧਨ ਦੇ ਭੰਡਾਰ ਦਾ ਅਰਥ ਹੈ ਖਜ਼ਾਨੇ ਭਰੇ ਹੋਏ ਨੇ। ਰੀਤੇ ਇੱਕ ਖਣੇ, ਇੱਕ ਖਿੰਡ ਦੇ ਅੰਦਰ ਹੀ, ਇੱਕ ਅੱਧੇ ਮਿੰਟ ਸੈਕਿੰਡ ਦੇ ਅੰਦਰ ਹੀ ਇਹ ਵੀ ਭਾਈ ਖਾਲੀ ਹੋ ਜਾਣਗੇ, ਭਾਵ ਕੁਛ ਵੀ ਇੱਥੇ ਨਹੀਂ ਰਹਿਣਾ। ਕੋਈ ਨਾ ਕੋਈ ਐਸਾ ਸਮਾਂ ਆਉਂਦਾ ਹੈ ਅਤੇ ਜਿਵੇਂ ਕੋਈ ਨਾ ਕੋਈ ਲੜਾਈ ਹੋ ਜਾਂਦੀ, ਕੋਈ ਅਟੈਕ ਹੋ ਜਾਂਦਾ, ਅਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਆ ਧਨ ਦੇ ਭੰਡਾਰੇ ਭਰੇ ਹੋਏ ਨੇ, ਇਹ ਵੀ ਇੱਕ ਸੈਕਿੰਡ ਦੇ ਵਿੱਚ ਹੀ ਖਾਲੀ ਹੋ ਜਾਣਗੇ।
ਤਾਜੀ ਰਥ ਤੁਖਾਰ ਹਾਥੀ ਪਾਖਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਆਹ ਜਿਹੜੀਆਂ ਪੁਰਾਣੇ ਸਮੇਂ ਦੇ ਵਿੱਚ ਸੁੱਖ ਦੀਆਂ ਅਸਵਾਰੀਆਂ ਸਨ, ਤਾਜੀ ਦਾ ਅਰਥ ਹੈ ਜਿਹੜੇ ਅਰਬੀ ਘੋੜੇ, ਅਤੇ ਇੱਕ ਆਰਾਮ ਦੇ ਅਸਵਾਰੀ ਰਥ ਜਿਸਨੂੰ ਆਖਿਆ ਜਾਂਦਾ ਸੀ, ਅਤੇ ਤੁਖਾਰ ਦਾ ਅਰਥ ਹੈ ਊਠ, ਭਾਰ ਬਰਦਾਰੀ ਦੇ ਲਈ ਇਹ ਵਰਤੇ ਜਾਂਦੇ ਸਨ, ਅਤੇ ਹਾਥੀ ਪਾਖਰੇ ਦਾ ਅਰਥ ਹੈ ਸੁਨਹਿਰੀ ਝੁੱਲਾਂ ਦੇ ਸਮੇਤ। ਇਹ ਜਿੰਨੇ ਵੀ ਐਸੇ ਭਾਈ ਘੋੜੇ ਨੇ, ਰਥ ਨੇ, ਊਠ ਨੇ ਚਾਹੇ ਹਾਥੀ ਨੇ, ਇਹ ਸਾਰੇ ਦੇ ਸਾਰੇ ਮਨੁੱਖ ਆਪਣੇ ਜਾਣਦਾ ਹੈ।
ਬਾਗ ਮਿਲਖ ਘਰ ਬਾਰ ਕਿਥੇ ਸੇ ਆਪਣੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜੇ ਬਾਗ ਨੇ, ਸੁੰਦਰ ਬਗੀਚੇ ਨੇ, ਗਾਰਡਨ ਬਣਾਏ ਹੋਏ ਨੇ। ਮਿਲਖ ਦਾ ਅਰਥ ਹੈ ਜਿਹੜੀਆਂ ਜਗੀਰਾਂ ਨੇ, ਵੱਡੇ ਵੱਡੇ ਫਾਰਮ ਨੇ ਅਤੇ ਸਾਡੇ ਕਾਰੋਬਾਰ ਨੇ। ਕਿੱਥੇ ਸੇ ਆਪਣੇ, ਜਿਨ੍ਹਾਂ ਨੂੰ ਇਹ ਮਨੁੱਖ ਆਪਣੇ ਸਮਝਦਾ ਹੈ, ਅਤੇ ਉਹ ਭਾਈ ਕਿੱਥੇ ਜਾਂਦੇ ਨੇ, ਕਿੱਥੇ ਨਾਲ ਜਾਂਦੇ ਨੇ, ਕਿੱਥੇ ਇਸ ਮਨੁੱਖ ਦੇ ਨਾਲ ਰਹਿੰਦੇ ਨੇ। ਇਸ ਲਈ ਇਹ ਇੱਕ ਵੱਡਾ ਭੁਲੇਖਾ ਹੀ ਹੈ। ਜਿੰਨਾ ਚਿਰ ਮਨੁੱਖ ਸੰਸਾਰ ਦੇ ਵਿੱਚ ਰਹਿੰਦਾ, ਇਹਨਾਂ ਸਾਰੀਆਂ ਚੀਜ਼ਾਂ 'ਤੇ ਮਾਣ ਕਰਦਾ, ਮੇਰ ਕਰਦਾ ਵੀ ਇਹ ਚੀਜ਼ਾਂ ਮੇਰੀਆਂ ਨੇ। ਪਰ ਸਤਿਗੁਰੂ ਕਹਿੰਦੇ ਨੇ ਜਦੋਂ ਆਉਂਦਾ ਸਮਾਂ ਆਉਂਦਾ, ਕਿੱਥੇ ਸੇ ਆਪਣੀ, ਉਸ ਵੇਲੇ ਕਿੱਥੇ ਆਪਣੇ ਬਣਦੇ ਨੇ, ਉਸ ਵੇਲੇ ਕੁਝ ਵੀ ਆਪਣਾ ਨਹੀਂ ਬਣਦਾ।
ਤੰਬੂ ਪਲੰਘ ਨਿਵਾਰ ਸਰਾਏ ਤੇ ਲਾਲ ਤੇ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜੇ ਬੜੇ ਬੜੇ ਸੁੰਦਰ ਤੰਬੂ ਨੇ, ਆ ਜਿਵੇਂ ਆਪਾਂ ਵੀ ਟੈਂਟ ਲਾਇਆ ਹੋਇਆ ਅਤੇ ਬੜੇ ਸੁੰਦਰ ਤੰਬੂ ਨੇ, ਅਤੇ ਪਲੰਘ ਜਿਹੜੇ ਭਾਈ ਸੁੰਦਰ ਪਲੰਘ ਨੇ, ਨਿਵਾਰ ਦਾ ਅਰਥ ਹੈ ਨਿਵਾਰ ਦੇ ਨਾਲ ਬੁਣੇ ਹੋਏ। ਪੁਰਾਣੇ ਜ਼ਮਾਨੇ ਦੇ ਵਿੱਚ ਨਿਵਾਰੀ ਪਲੰਘ ਬਹੁਤ ਸੁੰਦਰ ਮੰਨੇ ਜਾਂਦੇ ਸਨ ਅਤੇ ਅਮੀਰ ਲੋਕ ਹੀ ਉਹਨਾਂ 'ਤੇ ਸੌਂਦੇ ਸਨ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਸੁੰਦਰ ਤੰਬੂ ਨੇ ਅਤੇ ਨਿਵਾਰੀ ਪਲੰਘ ਨੇ, ਸਰਾਏ 'ਚ ਲਾਲਤੀ, ਸਰਾਏ 'ਚ ਦਾ ਅਰਥ ਹੈ ਵੀ ਕਨਾਤਾਂ, ਅਤੇ ਲਾਲਤੀ ਦਾ ਅਰਥ ਹੈ ਵੀ ਇੱਕ ਲਾਲ ਰੰਗ ਦਾ ਬਸਤਰ ਹੁੰਦਾ ਸੀ ਰੇਸ਼ਮ ਦਾ, ਅਤੇ ਜਿਸਨੂੰ ਅਤਲਸੀ ਵੀ ਕਹਿੰਦੇ ਸਨ। ਉਹਦੀਆਂ ਸੁੰਦਰ ਕਨਾਤਾਂ ਬਣਾ ਕੇ ਜਿਹੜੇ ਬੜੇ ਬੜੇ ਜਿਹੜੇ ਰਾਜੇ ਅਤੇ ਬਾਦਸ਼ਾਹ ਲੋਕ ਉਹਨਾਂ ਤੰਬੂਆਂ ਦੇ ਵਿੱਚ ਆਰਾਮ ਫਰਮਾਉਂਦੇ ਸਨ। ਪਰ ਹਜ਼ੂਰ ਕਹਿੰਦੇ ਉਹ ਜਿਹੜੇ ਤੰਬੂ ਨੇ, ਨਿਵਾਰੀ ਪਲੰਘ ਨੇ ਅਤੇ ਜਿਹੜੀਆਂ ਅਤਲਸੀ ਬਸਤਰ ਦੀਆਂ ਬੜੀਆਂ ਰੇਸ਼ਮੀ ਕਨਾਤਾਂ ਲਾਈਆਂ ਹੋਈਆਂ ਨੇ, ਉਹ ਵੀ ਕਿੱਥੇ ਆਪਣੀਆਂ ਨੇ, ਭਾਵ ਸਭ ਕੁਝ ਛੱਡ ਕੇ ਜਾਣਾ ਪੈਂਦਾ ਹੈ।
ਨਾਨਕ ਸੱਚ ਦਾਤਾਰ ਸਿਨਾਖਤ ਕੁਦਰਤੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਉਹ ਸੱਚਾ ਅਤੇ ਇੱਕ ਦਾਤਾ ਅਕਾਲ ਪੁਰਖ ਹੀ ਹੈ, ਜਿਸਨੇ ਸਾਰੇ ਸੁੱਖ ਮਨੁੱਖ ਨੂੰ ਬਖਸ਼ੇ ਹੋਏ ਨੇ। ਅਤੇ ਫਿਰ ਮਹਾਰਾਜ ਉਸ ਕਾਦਰ ਦਾ ਪਤਾ ਕਿਵੇਂ ਲੱਗਦਾ ਹੈ? ਸ਼ਨਾਖਤ ਕੁਦਰਤੀ, ਗੁਰੂ ਮਹਾਰਾਜ ਕਹਿੰਦੇ ਕੁਦਰਤ ਦੁਆਰਾ ਉਸਦੀ ਸ਼ਨਾਖਤ ਹੁੰਦੀ ਹੈ, ਕੁਦਰਤ ਦੁਆਰਾ ਉਸਦਾ ਪਤਾ ਲੱਗਦਾ। ਜਿਵੇਂ ਆਕਾਸ਼ ਦੇ ਵਿੱਚ ਹੁਣ ਵੇਖੋ ਅਨੇਕਾਂ ਗ੍ਰਹਿ ਨੇ, ਚੰਦਰਮਾ, ਸੂਰਜ, ਉਹ ਚੱਕਰ ਕੱਟ ਰਹੇ ਨੇ, ਇਹਨਾਂ ਨੂੰ ਚਲਾਉਣ ਵਾਲਾ ਕੋਈ ਹੈ ਨਾ, ਇਹ ਕਿਵੇਂ ਮਰਯਾਦਾ ਵਿੱਚ ਚੱਲਦੇ ਨੇ। ਪੈ ਵਿੱਚ ਪਵਨ ਵਹਿ ਸਦ ਵਾਓ, ਪੈ ਵਿੱਚ ਚੱਲੈ ਲੱਖ ਦਰਿਆਓ, ਪੈ ਵਿੱਚ ਅਗਨ ਕੱਢਾ ਵੇ ਗਾਰ, ਪੈ ਵਿੱਚ ਧਰਤੀ ਦੱਬੀ ਭਾਰ, ਇਹ ਕਿਸੇ ਦੇ ਪੈਦੇ ਵਿੱਚ ਹੀ ਚੱਲ ਰਹੇ ਨੇ ਨਾ। ਇਉਂ ਇਹ ਕੁਦਰਤ ਦੁਆਰਾ ਵਾਹਿਗੁਰੂ ਦੀ ਸ਼ਨਾਖਤ ਹੁੰਦੀ, ਪਛਾਣ ਹੁੰਦੀ ਹੈ।
ਲੋਕ ਮਹੱਲਾ ਪਹਿਲਾ, ਨਦੀਆ ਹੋ ਵਹਿ ਤੇਣ ਵਾ, ਸੁਮ ਹੋ ਵਹਿ ਦੁੱਧ ਕੀ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅਗਲੇ ਸ਼ਲੋਕ ਦੇ ਅੰਦਰ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਦਿੰਦੇ ਹਨ, ਜੇ ਅਕਾਲ ਪੁਰਖ ਵਾਹਿਗੁਰੂ ਮਨੁੱਖ ਨੂੰ ਬਹੁਤੇ ਤੋਂ ਬਹੁਤੇ ਪਦਾਰਥ ਵੀ ਦੇ ਦੇਵੇ, ਪਰ ਮਨੁੱਖ ਨੂੰ ਉਹਨਾਂ ਦੇ ਵਿੱਚ ਖਾਚਤ ਨਹੀਂ ਹੋਣਾ ਚਾਹੀਦਾ, ਬਲਕਿ ਉਹਨਾਂ ਪਦਾਰਥਾਂ ਦੇ ਵਿੱਚ ਰਹਿੰਦਿਆਂ ਹੋਇਆਂ ਰੱਬ ਦੀ ਸਿਫਤ ਸਲਾਹ ਬੰਦਗੀ ਕਰਨੀ ਚਾਹੀਦੀ ਹੈ। ਕਿਉਂਕਿ ਆਮ ਮਨੁੱਖ ਦਾ ਸੁਭਾਵ ਹੈ, ਜਿਵੇਂ ਜਿਵੇਂ ਬਹੁਤੇ ਪਦਾਰਥ, ਬਹੁਤਾ ਧਨ, ਬਹੁਤਾ ਸਾਜੋ ਸਾਮਾਨ, ਬਹੁਤੀ ਐਸ਼ੋ ਇਸ਼ਰਤ ਇਸ ਨੂੰ ਮਿਲਦੀ ਹੈ, ਉਨਾ ਹੀ ਰੱਬ ਨੂੰ ਭੁੱਲਦਾ ਜਾਂਦਾ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਦੀਆਂ ਹੋਵੇ ਧੇਣ ਵਾ, ਆਹ ਜਿਹੜੀਆਂ ਨਦੀਆਂ ਨੇ, ਨਹਿਰਾਂ ਵਗਦੀਆਂ ਨੇ, ਇਹ ਭਾਵੇਂ ਧੇਣਵਾ ਦਾ ਅਰਥ ਹੈ ਇਹ ਜਿਵੇਂ ਲਵੇਰੀਆਂ ਗਊਆਂ ਹੁੰਦੀਆਂ ਨੇ, ਇਸ ਤਰ੍ਹਾਂ ਇਹ ਲਵੇਰੀਆਂ ਗਊਆਂ ਵਾਂਗੂ ਦੁੱਧ ਦੀਆਂ ਵਗਣ ਲੱਗ ਪੈਣ। ਭਾਵ ਇੰਨੇ ਵਾਹਿਗੁਰੂ ਪਰਮੇਸ਼ਰ ਖੁੱਲ੍ਹੇ ਪਦਾਰਥ ਦੇ ਦੇਵੇ, ਕਹਿੰਦੇ ਹੁਣ ਤਾਂ ਦੁੱਧ ਦੀਆਂ ਨਦੀਆਂ ਵਗ ਰਹੀਆਂ ਨੇ। ਹਜ਼ੂਰ ਕਹਿੰਦੇ ਨੇ ਜੇ ਵਾਹਿਗੁਰੂ ਐਸੀ ਵੀ ਕਿਰਪਾ ਕਰ ਦੇਵੇ, ਆਹ ਜਿਹੜੀਆਂ ਨਦੀਆਂ ਨੇ ਬਈ ਇਹੀ ਦੁੱਧ ਦੀਆਂ ਵਗਣ ਲੱਗ ਜਾਣ, ਸੁੰਮ ਹੋਵੇ ਦੁੱਧ ਕੀ, ਉਹ ਆ ਜਿੰਨੇ ਸੋਮੇ ਨੇ, ਚਸ਼ਮੇ ਨੇ, ਇਹ ਵੀ ਸਾਰੇ ਘਿਓ ਦੇ ਵਗਣ ਲੱਗ ਜਾਣ। ਭਾਵ ਹੁਣ ਤਾਂ ਆਪਾਂ ਨੂੰ ਘਿਓ ਮੁੱਲ ਖਰੀਦਣਾ ਪੈਂਦਾ ਹੈ, ਦੁੱਧ ਵੀ ਮੁੱਲ ਹੀ ਖਰੀਦ ਕੇ ਲਿਆਉਣਾ ਪੈਂਦਾ, ਪਰ ਜੇ ਵਾਹਿਗੁਰੂ ਐਸੀ ਵੀ ਕਿਰਪਾ ਕਰ ਦੇਵੇ, ਸਾਰੀਆਂ ਨਦੀਆਂ ਨਹਿਰਾਂ ਦੁੱਧ ਦੀਆਂ ਵਗਣ ਲੱਗ ਜਾਣ ਤੇ ਸਾਰੇ ਚਸ਼ਮੇ ਇਹ ਵੀ ਦੁੱਧ ਘਿਓ ਦੇ ਹੀ ਵਗਣ ਲੱਗ ਪੈਣ।
ਸਗਲੀ ਧਰਤੀ ਸੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਹ ਜਿਹੜੀ ਸਾਰੀ ਧਰਤੀ ਹੈ ਇਹ ਵੀ ਸ਼ੱਕਰ ਬਣ ਜਾਵੇ, ਖੰਡ ਬਣ ਜਾਵੇ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਇਹ ਜਿਹੜੀ ਖੰਡ ਸੀ ਇਹ ਆਮ ਗਰੀਬ ਲੋਕ ਤਾਂ ਖਾਈ ਨਹੀਂ ਸੀ ਸਕਦੇ। ਗਰੀਬ ਲੋਕ ਤਾਂ ਵਿਚਾਰੇ ਗੁੜ ਦੀ ਚਾਹ ਅਤੇ ਮਿੱਠੇ ਦੀ ਥਾਂ 'ਤੇ, ਮਠਿਆਈ ਦੀ ਥਾਂ 'ਤੇ ਵੀ ਗੋੜੀ ਖਾ ਸਕਦੇ ਸਨ। ਉਸ ਸਮੇਂ ਦੀ ਗੱਲ ਗੁਰੂ ਮਹਾਰਾਜ ਕਰ ਰਹੇ ਹਨ ਵੀ ਆਹ ਸਾਰੀ ਧਰਤੀ ਵੀ ਸ਼ੱਕਰ ਦੀ ਹੋ ਜਾਵੇ, ਖੁਸ਼ੀ ਕਰੇ ਨਿਤ ਜੀਓ, ਅਤੇ ਇਹ ਮਨੁੱਖ ਸਾਰੀਆਂ ਖੁਸ਼ੀਆਂ ਪ੍ਰਾਪਤ ਕਰੇ ਜਿਵੇਂ ਇਸਦਾ ਜੀ ਕਰੇ, ਜਦੋਂ ਇਸਦੀ ਰੂਹ ਕਰੇ, ਅਤੇ ਉਹਨਾਂ ਹੀ ਦੁੱਧ ਛਕੇ, ਘਿਓ ਛਕੇ, ਖੰਡ ਖਾਵੇ, ਘਿਓ ਖਾਵੇ, ਆਪਣੀ ਖੁਸ਼ੀ ਅਨੁਸਾਰ, ਆਪਣੇ ਮਨ ਦੀ ਖੁਸ਼ੀ ਅਨੁਸਾਰ ਹਮੇਸ਼ਾ ਲਈ ਖੁਸ਼ੀਆਂ ਵੀ ਮਾਣੇ।
ਪਰਬਤ ਸੋਨਾ ਰੂਪਾ ਹੋਵੇ, ਹੀਰੇ ਲਾਲ ਜੜਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਰਬਤ ਸੋਨਾ ਰੂਪਾ ਹੋਵੇ, ਆਹ ਜਿਹੜੇ ਪਹਾੜ ਨੇ ਇਹ ਸੋਨੇ ਦੇ ਬਣ ਜਾਣ ਅਤੇ ਚਾਂਦੀ ਦੇ ਬਣ ਜਾਣ। ਰੂਪਾ ਚਾਂਦੀ ਨੂੰ ਕਹਿੰਦੇ ਨੇ। ਆਹ ਜਿੰਨੇ ਪਹਾੜ ਨੇ ਸੋਨੇ ਚਾਂਦੀ ਦੇ ਬਣ ਜਾਣ, ਇੰਨੀ ਧਨ ਦੌਲਤ ਪਰਮੇਸ਼ਰ ਬਖਸ਼ਿਸ਼ ਕਰ ਦੇਵੇ। ਹੀਰੇ ਲਾਲ ਜੜਾਓ, ਜਿੰਨੇ ਵੀ ਪੱਥਰ ਨੇ, ਕੰਕਰਾਂ ਨੇ, ਉਹ ਸਾਰੇ ਹੀਰੇ ਲਾਲ ਜੜਾਓ, ਉਹਨਾਂ ਵਿੱਚ ਜੜੇ ਹੋਏ ਪ੍ਰਤੀਤ ਹੋਣ।
ਤੂੰ ਹੈ ਸਾਲਾਹਣਾ, ਆਖਣ ਲਹਿ ਨ ਚਾਓ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜੇ ਇੰਨੀ ਪਦਾਰਥਾਂ ਦੀ ਤਾਦਾਦ ਵੀ ਹੋ ਜਾਵੇ, ਦੁੱਧ ਦੀਆਂ ਨਦੀਆਂ ਵਗ ਜਾਣ ਅਤੇ ਸਾਰੇ ਚਸ਼ਮੇ ਦੁੱਧ ਘਿਓ ਦੇ ਵਗਣ ਲੱਗ ਜਾਣ, ਸਾਰੀ ਧਰਤੀ ਸ਼ੱਕਰ ਬਣ ਜਾਵੇ, ਅਤੇ ਇਹ ਜੀਵ ਆਪਣੀ ਮਨ ਦੀ ਖੁਸ਼ੀ ਅਨੁਸਾਰ ਸਾਰੇ ਪਦਾਰਥਾਂ ਦੇ ਸੁੱਖ ਭੋਗਣ ਅਤੇ ਖੁਸ਼ੀਆਂ ਮਨਾਉਣ, ਆ ਸਾਰੇ ਪਹਾੜ ਸੋਨੇ ਚਾਂਦੀ ਦੇ ਬਣ ਜਾਣ ਅਤੇ ਹੀਰੇ ਲਾਲ ਇਹਨਾਂ ਵਿੱਚ ਜੜੇ ਜਾਣ, ਪਰ ਇਹਨਾਂ ਨੂੰ ਦੇਖ ਕੇ ਤੇਰੀ ਯਾਦ ਨਾ ਵਿਸਰ ਜਾਵੇ ਵੀ ਤੂੰ ਹੈ ਸਾਲਾਹਣਾ, ਫਿਰ ਵੀ ਅਸੀਂ ਤੈਨੂੰ ਹੀ ਸਲਾਉਂਦੇ ਰਹੀਏ। ਆਖਣ ਲਹਿ ਨਾ ਚਾਹੋ, ਅਤੇ ਇੰਨੇ ਪਿਆਰ ਦੇ ਨਾਲ ਤੇਰਾ ਨਾਮ ਉਚਾਰਨ ਕਰੀਏ ਅਤੇ ਸਾਡਾ ਚਾਹ ਕਦੇ ਉਤਰੇ ਨਾ, ਨਾਮ ਜਪਦਿਆਂ, ਬਾਣੀ ਪੜ੍ਹਦਿਆਂ ਮਨ ਉਚਾਟ ਨਾ ਹੋਵੇ। ਕਈ ਵਾਰ ਐਸਾ ਵੀ ਹੁੰਦਾ ਅਤੇ ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ ਅਤੇ ਸਿਮਰਨ ਕਰਦਿਆਂ ਸਾਨੂੰ ਅਕੇਵਾਂ ਅਤੇ ਥਕੇਵਾਂ ਵੀ ਹੁੰਦਾ, ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਸਾਨੂੰ ਇਹ ਨਾਮ ਉਚਾਰਨ ਦਾ ਚਾਉ ਕਦੇ ਵੀ ਉਤਰੇ ਨਾ, ਹਰ ਵੇਲੇ ਤੇਰਾ ਨਾਮ ਜਪਦੇ ਰਹੀਏ ਅਤੇ ਨਾਲ ਤੇਰੀ ਸਿਫਤ ਸਲਾਹ ਕਰਦੇ ਰਹੀਏ। ਇੱਕ ਇੱਥੇ ਹੋਰ ਛੋਟਾ ਜਿਹਾ ਪ੍ਰਸੰਗ ਯਾਦ ਆ ਗਿਆ। ਇੱਕ ਵਾਰ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਪਾਸ ਇੱਕ ਪ੍ਰੇਮੀ ਨੇ ਸਵਾਲ ਕੀਤਾ। ਉਹ ਕਹਿਣ ਲੱਗਾ, ਮਹਾਂਪੁਰਖੋ, ਤੁਸੀਂ ਜਿਵੇਂ ਗੁਰਬਾਣੀ ਵਿੱਚ ਲਿਖਿਆ ਹੈ, ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ, ਵੀ ਸਵਾਸ ਗਰਾਸ ਮਨੁੱਖ ਨੂੰ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ, ਅਤੇ ਮਹਾਰਾਜ ਇਹ ਸਾਰੇ ਲੋਕ ਹੀ ਰੱਬ ਦਾ ਨਾਮ ਜਪਣ ਲੱਗ ਪੈਣ, ਸਾਰੇ ਲੋਕ ਹੀ ਰੱਬ ਦੀ ਭਗਤੀ ਕਰਨ ਲੱਗ ਜਾਣ, ਅਤੇ ਕੰਮ ਕੋਈ ਵੀ ਨਾ ਕਰਨ, ਅਤੇ ਫਿਰ ਉਹਨਾਂ ਦੀ ਪਾਲਣਾ ਪੋਸ਼ਣਾ ਕੌਣ ਕਰੇਗਾ। ਤਾਂ ਉਸ ਵੇਲੇ ਮਹਾਂਪੁਰਖਾਂ ਨੇ ਇਹ ਸ਼ਲੋਕ ਪੜ੍ਹਿਆ, ਕਹਿਣ ਲੱਗੇ, ਜੇ ਵਾਹਿਗੁਰੂ ਐਸੀ ਕਿਰਪਾ ਕਰ ਦੇਵੇ ਤਾਂ ਸਾਰੀ ਦੁਨੀਆ, ਸਾਰੇ ਲੋਕ, ਹਰ ਇਨਸਾਨ, ਹਰ ਜੀਵ ਰੱਬ ਦੀ ਬੰਦਗੀ ਕਰਨ ਲੱਗ ਜਾਵੇ, ਤਾਂ ਫਿਰ ਉਹਨਾਂ ਨੂੰ ਇਸ ਗੱਲ ਦਾ ਫਿਕਰ ਕਰਨ ਦੀ ਲੋੜ ਹੀ ਨਹੀਂ, ਕਿਉਂਕਿ ਸਤਿਗੁਰੂ ਦੀ ਬਾਣੀ ਕਹਿੰਦੀ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜਨ ਤੋਂ ਪਾਏ ਕਹਿ ਤਿਨਾ ਪੇ ਰੋਜੀ ਦੇ। ਉਹ ਵਾਹਿਗੁਰੂ ਇੰਨਾ ਦਿਆਲੂ ਕਿਰਪਾਲੂ ਹੈ, ਜੇ ਸਾਰੀ ਦੁਨੀਆ ਨਾਮ ਜਪਣ ਲੱਗ ਪਵੇ, ਨਦੀਆਂ ਹੋਵੇ ਧੇਣਵਾ, ਇਹ ਜਿੰਨੀਆਂ ਨਦੀਆਂ ਨੇ ਦੁੱਧੀਆਂ ਵਗਣ ਲੱਗ ਸਕਦੀਆਂ ਨੇ। ਆ ਦੱਸਦੇ ਨੇ ਵੀ ਜਿਹੜੀ ਗੋਦਾਵਰੀ ਨਦੀ ਹੈ, ਸ਼੍ਰੀ ਹਜ਼ੂਰ ਸਾਹਿਬ ਸੱਚਖੰਡ ਨੰਦੇੜ ਦੇ ਕੋਲ ਦੀ ਲੰਘਦੀ ਹੈ, ਕਿਸੇ ਸਮੇਂ ਉਹ ਵੀ ਦੁੱਧ ਦੀ ਵਗਦੀ ਸੀ। ਇਹ ਇੱਕ ਇਤਿਹਾਸਕ ਵਾਰਤਾ ਮਹਾਂਪੁਰਖ ਦੱਸਦੇ ਸਨ, ਕਿਉਂਕਿ ਉਸ ਸਮੇਂ ਜਿੰਨੇ ਵੀ ਰਿਸ਼ੀ ਮੁਨੀ ਮਹਾਤਮਾ ਲੋਕ ਇਸਦੇ ਕਿਨਾਰੇ ਬੈਠ ਕੇ ਰੱਬ ਨੂੰ ਯਾਦ ਕਰਦੇ ਸੀ, ਭਗਤੀ ਕਰਦੇ ਸਨ, ਅਤੇ ਜੇ ਵਾਹਿਗੁਰੂ ਚਾਹੇ ਐਸਾ ਕਰ ਸਕਦਾ ਉਹਦੇ ਲਈ ਕੋਈ ਵੱਡੀ ਗੱਲ ਨਹੀਂ। ਪੁਰਾਣੇ ਗ੍ਰੰਥ ਪੜ੍ਹੋ, ਉਹਨਾਂ ਵਿੱਚ ਜਿਹੜੇ ਸੱਤ ਸਮੁੰਦਰ ਨੇ ਉਹਨਾਂ ਵਿੱਚੋਂ ਇੱਕ ਖੀਰ ਸਮੁੰਦਰ ਮੰਨਿਆ। ਖੀਰ ਦਾ ਅਰਥ ਹੈ ਦੁੱਧ, ਉਹ ਦੁੱਧ ਦਾ ਹੀ ਸਮੁੰਦਰ ਸੀ। ਇਹਦਾ ਮਤਲਬ ਇਹ ਆ ਵੀ ਉਸ ਵੇਲੇ ਲੋਕ ਰੱਬ ਦੀ ਭਗਤੀ ਕਰਦੇ ਸਨ ਅਤੇ ਪਰਮੇਸ਼ੁਰ ਨੇ ਉਹਨਾਂ ਦੇ ਲਈ ਫਿਰ ਉਹ ਪਾਣੀ ਨੂੰ ਹੀ ਦੁੱਧ ਬਣਾ ਕੇ ਉਹਨਾਂ ਨੂੰ ਦਿੱਤਾ ਹੋਇਆ ਸੀ। ਇਸ ਲਈ ਮਹਾਂਪੁਰ ਕਹਿਣ ਲੱਗੇ, ਭਾਈ ਜੇ ਸਾਰੇ ਰੱਬ ਦੀ ਭਗਤੀ ਕਰਨ ਲੱਗ ਜਾਣ ਅਤੇ ਸਾਰੀਆਂ ਨਦੀਆਂ ਧੇਣਵਾ ਲਵੇਰੀਆਂ ਗੂਹਾਂ ਵਾਂਗੂ ਵਗਣ ਲੱਗ ਪੈਣ ਅਤੇ ਸਾਰੇ ਸੋਮੇ, ਆ ਜਿਹੜੇ ਧਰਤੀ ਵਿੱਚੋਂ ਆਪਾਂ ਪਾਣੀ ਕੱਢਦੇ ਹਾਂ, ਕੁਝ ਕੁਦਰਤੀ ਵੀ ਸੋਮੇ ਨੇ, ਔਰ ਉਹ ਸਾਰੇ ਦੁੱਧ ਘਿਓ ਦੇ ਵਗਣ ਲੱਗ ਸਕਦੇ ਨੇ, ਸਾਰੀ ਧਰਤੀ ਸ਼ੱਕਰ ਬਣ ਸਕਦੀ ਹੈ, ਆ ਜਿਹੜੇ ਪਹਾੜ ਨੇ ਸੋਨੇ ਚਾਂਦੀ ਦੇ ਬਣ ਸਕਦੇ ਨੇ, ਅਤੇ ਜਿੰਨੇ ਵੀ ਕੰਕਰਾਂ ਪੱਥਰ ਨੇ ਹੀਰੇ ਲਾਲ ਜੜਾਊ ਬਣ ਸਕਦੇ ਨੇ। ਇਸ ਲਈ ਕੋਈ ਰੱਬ ਦਾ ਨਾਮ ਜਪੇ ਤਾਂ ਸਹੀ, ਕਿਸੇ ਗੱਲ ਦੀ ਘਾਟ ਨਹੀਂ ਰਹਿੰਦੀ। ਅਤੇ ਜੇ ਉਂਝ ਵੀ ਕੋਈ ਜਪ ਲਵੇ, ਹੁਣ ਵੇਖ ਲਓ ਕੋਈ ਜੰਗਲ ਦੇ ਵਿੱਚ ਬੈਠ ਕੇ ਵੀ ਮਹਾਂਪੁਰਖ ਨਾਮ ਜਪਦਾ ਨਾ, ਅਤੇ ਉਹ ਜਿਵੇਂ ਕਹਿੰਦੇ ਜੰਗਲ ਵਿੱਚ ਵੀ ਮੰਗਣ ਲੱਗ ਜਾਂਦੇ ਨੇ, ਕਿਸੇ ਪਦਾਰਥ ਦੀ ਕੋਈ ਕਮੀ ਨਹੀਂ ਰਹਿੰਦੀ, ਮਾਇਆ ਦੀ ਕਮੀ ਨਹੀਂ ਰਹਿੰਦੀ। ਕੋਈ ਰੱਬ ਦਾ ਨਾਮ ਜਪੇ ਤਾਂ ਸਹੀ ਨਾ। ਮਹਾਂਪੁਰ ਕਹਿੰਦੇ ਸਨ ਭਈ ਦੇਖੋ, ਇਹ ਕੁਦਰਤ ਦਾ ਐਸਾ ਨਿਯਮ ਹੈ, ਜਦੋਂ ਮਨੁੱਖ ਸੂਰਜ ਵੱਲ ਨੂੰ ਮੂੰਹ ਕਰਕੇ ਤੁਰ ਪਵੇ ਅਤੇ ਉਹਦੀ ਛਾਂ ਉਹਦੇ ਪਿੱਛੇ ਪਿੱਛੇ ਤੁਰਨ ਲੱਗ ਜਾਂਦੀ ਹੈ, ਅਤੇ ਜਦੋਂ ਕੋਈ ਮਨੁੱਖ ਸੂਰਜ ਵੱਲ ਕੰਢ ਕਰਕੇ ਛਾਂ ਵਾਲੇ ਪਾਸੇ ਮੂੰਹ ਕਰਕੇ ਤੁਰਨਾ ਸ਼ੁਰੂ ਕਰ ਦੇਵੇ ਤਾਂ ਛਾਂ ਅੱਗੇ ਅੱਗੇ ਦੌੜਦੀ ਜਾਂਦੀ ਹੈ। ਇਸੇ ਤਰ੍ਹਾਂ ਮਾਇਆ ਦਾ ਸੁੱਖਾਂ ਦਾ ਸੁਭਾਵ ਹੈ, ਜੇ ਅਸੀਂ ਰੱਬ ਵੱਲ ਮੂੰਹ ਕਰਕੇ ਤੁਰ ਪਈਏ ਤਾਂ ਸਾਰੇ ਸੁੱਖ ਸਾਰੇ ਪਦਾਰਥ ਪਿੱਛੇ ਪਿੱਛੇ ਆਉਂਦੇ ਨੇ। ਸੰਗਤਾਂ ਆਪ ਸੇਵਾ ਕਰਦੀਆਂ ਨੇ, ਪਰ ਮੂੰਹ ਰੱਬ ਵੱਲ ਹੋਣਾ ਚਾਹੀਦਾ, ਮੂੰਹ ਗੁਰੂ ਵੱਲ ਹੋਣਾ ਚਾਹੀਦਾ, ਅਤੇ ਜੇ ਅਸੀਂ ਉੱਧਰੋਂ ਮੂੰਹ ਫੇਰ ਕੇ ਲੋਕਾਂ ਦੇ ਮਗਰ ਤੁਰ ਪਈਏ, ਛਾਂ ਵੱਲ ਤੁਰ ਪਈਏ, ਫਿਰ ਛਾਂ ਅੱਗੇ ਅੱਗੇ ਦੌੜਦੀ ਹੈ। ਇਸ ਲਈ ਇਹ ਬੜਾ ਸੁੰਦਰ ਉਪਦੇਸ਼ ਹੈ ਵੀ ਜਿੰਨੇ ਵੀ ਗੁਰਸਿੱਖ ਮਾਈ ਭਾਈ ਨੇ ਉਹਨਾਂ ਨੂੰ ਗੁਰੂ 'ਤੇ ਭਰੋਸਾ ਰੱਖਣਾ ਚਾਹੀਦਾ,